ਜਦ ਇਹ ਸੰਸਾਰ ਨਿੱਤ ਜਲ ਰਿਹਾ ਹੈ ਤਾਂ ਖੁਸ਼ੀ ਕਿੱਥੇ ਤੇ ਖੇੜਾ ਕਿੱਦਾਂ? ਤੁਸੀਂ ਧੁੱਪ ਘੁੱਪ ਹਨੇਰੇ ਦੁਆਰਾ ਕੱਜੇ ਹੋਏ ਦੀਵੇ ਪ੍ਰਕਾਸ਼ ਨਿਰਵਾਣ ਨੂੰ ਕਿਉਂ ਨਹੀਂ ਖੋਜਦੇ? ਚਿੱਤਰ ਵਾਂਗ ਬਣੇ ਬਿੰਬ ਵਾਲੀ ਇਸ ਦੇਹ ਨੂੰ ਵੇਖੋ ਜੋ ਇਕੱਠਾ ਹੋਣ ਨਾਲ ਫੁੱਲੀ ਹੋਈ ਹੈ ਤੇ ਕਮਜ਼ੋਰ ਹੈ। ਅਨੇਕਾਂ ਇਸ਼ਾਵਾਂ ਦਾ ਘਰ ਹੈ ਜਿਸ ਦੀ ਹੋਂਦ ਸਦੀਵੀ ਨਹੀਂ ਹੈ। ਇਹ ਸਰੀਰ ਜੀਰਣ ਜੀਰਣ ਹੈ, ਰੋਗ ਦਾ ਘਰ ਹੈ, ਨਾਸ਼ ਮਾਨ ਹੈ। ਗੰਧ ਦਾ ਇਹ ਢੇਰ ਡੱਕਰੇ ਡੱਕਰੇ ਹੋ ਜਾਣ ਵਾਲਾ ਹੈ ਤੇ ਜ਼ਿੰਦਗੀ ਦਾ ਅੰਤ ਮਤ ਹੈ। ਸਰਦ ਰੁੱਤ ਵਿੱਚ ਸੁੱਟੇ ਹੋਏ ਘੀਏ ਵਾਂਗ ਕਬੂਤਰ ਦੇ ਰੰਗ ਵਾਲੀਆਂ ਹੱਡੀਆਂ ਨੂੰ ਵੇਖ ਕੇ ਕੀ ਆਨੰਦ ਮਿਲ ਸਕੇਗਾ? ਹੱਡਾਂ ਦਾ ਨਗਰ ਬਣਿਆ ਹੋਇਆ ਹੈ ਜਿਸ ਉੱਤੇ ਮਾਸ ਤੇ ਖੂਨ ਦਾ ਲੇਪ ਹੈ, ਜਿਸ ਵਿੱਚ ਬੁਢਾਪਾ ਮੌਤ ਹੋਮੇ ਦੇ ਭਾਵ ਛੁਪੇ ਹੋਏ ਹਨ। ਸਾਜ ਧਾਜ ਵਾਲੇ ਰਾਜਾ ਦੇ ਰੱਥ ਵੀ ਪੁਰਾਣੇ ਹੋ ਜਾਂਦੇ ਹਨ, ਇਹ ਸਰੀਰ ਵੀ ਬੁੱਢਾ ਹੋ ਜਾਂਦਾ ਹੈ, ਪਰੰਤੂ ਸੰਤਾਂ ਦਾ ਧਰਮ ਕਦੇ ਨਸ਼ਟ ਨਹੀਂ ਹੁੰਦਾ। ਇਸ ਤਰ੍ਹਾਂ ਗਿਆਨੀ ਇੱਕ ਦੂਜੇ ਨੂੰ ਸਮਝਾਉਂਦੇ ਹਨ। ਮੂਰਖ ਪੁਰਖ ਬਲਦ ਵਾਂਗ ਬੁੱਢਾ ਹੁੰਦਾ ਹੈ, ਉਸਦਾ ਮਾਸ ਤਾਂ ਵੱਧਦਾ ਜਾਂਦਾ ਹੈ ਪਰੰਤੂ ਉਸਦਾ ਵਿਵੇਕ ਨਹੀਂ ਵੱਧਦਾ। ਮੈਂ ਅਨੇਕਾਂ ਜੁਨਾਂ ਵਿੱਚ ਦੇਹ ਦੇ ਇਸ ਮਕਾਨ ਨੂੰ ਬਣਾਉਣ ਵਾਲੀ ਦੀ ਖੋਜ ਵਿੱਚ ਭਟਕਦਾ ਰਿਹਾ, ਪਰੰਤੂ ਉਸ ਨੂੰ ਲੱਭ ਨਹੀਂ ਸਕਿਆ। ਇਸ ਲਈ ਮੁੜ ਮੁੜ ਕੇ ਮੈਨੂੰ ਦੁੱਖਾਂ ਭਰਿਆ ਜਨਮ ਲੈਣਾ ਪਿਆ, ਪਰੰਤੂ ਇਹ ਸਰੀਰ ਰੂਪੀ ਘਰ ਨੂੰ ਬਣਾਉਣ ਵਾਲੇ ਹੁਣ ਮੈਂ ਤੈਨੂੰ ਦੇਖ ਲਿਆ ਹੈ। ਹੁਣ ਤੂੰ ਘਰ ਨਹੀਂ ਬਣਾ ਸਕੇਗਾ, ਤੇਰੀਆਂ ਸਾਰੀਆਂ ਕੜੀਆਂ ਟੁੱਟ ਗਈਆਂ ਹਨ, ਘਰ ਦੀ ਛੱਤ ਟੁੱਟ ਭੱਜ ਗਈ ਹੈ, ਤ੍ਰਿਸ਼ਨਾ ਨਸ਼ਟ ਹੋ ਗਈ ਹੈ ਤੇ ਚਿੱਤ ਵਾਸ਼ਨਾ ਤੋਂ ਮੁਕਤ ਹੋ ਗਿਆ ਹੈ। ਜਿਹੜੇ ਮਨੁੱਖ ਜੀਵਨ ਵਿੱਚ ਬ੍ਰਹਮਚਰਜ ਨਹੀਂ ਪਾਲਦੇ ਤੇ ਰੂਹਾਨੀ ਦੌਲਤ ਨਹੀਂ ਕਮਾਉਂਦੇ, ਉਹ ਮੱਛੀਆਂ ਤੋਂ ਸੱਖਣੇ ਖਾਲੀ ਤਲਾਹ ਦੇ ਕੰਢੇ ਬੈਠੇ ਬੁੱਢੇ ਕੁਰਾਂ ਚ ਪੰਛੀ ਗਿਰਜਾਂ ਵਾਂਗ ਦਿਸਦੇ ਹਨ। ਜਿਹੜੇ ਮਨੁੱਖ ਜੀਵਨ ਵਿੱਚ ਬ੍ਰਹਮਚਰਜ ਨਹੀਂ ਪਾਲਦੇ ਤੇ ਰੂਹਾਨੀ ਦੌਲਤ ਨਹੀਂ ਕਮਾਉਂਦੇ, ਉਹ ਵਡੇਪੇ ਵਿੱਚ ਪੁਰਾਣੇ ਧਨਕ ਵਾਂਗ ਪਏ ਰਹਿ ਕੇ ਭੂਤਕਾਲ ਦੀਆਂ ਗੱਲਾਂ ਨੂੰ ਯਾਦ ਕਰਕੇ ਦੁਖੀ ਹੁੰਦੇ ਹਨ। ਜੋ ਆਪਣੇ ਆਪ ਨੂੰ ਪਿਆਰਾ ਸਮਝਦੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਤਮਾ ਪ੍ਰੀਖਿਆ ਕਰਨ। ਗਿਆਨੀ ਪੁਰਖ ਨੂੰ ਤਿੰਨਾਂ ਪੈਰਾਂ ਚੋਂ ਇੱਕ ਪੈਰ ਜ਼ਰੂਰ ਜਾਗਣਾ ਚਾਹੀਦਾ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਪਹਿਲੇ ਆਪਣੇ ਆਪ ਚੰਗਿਆਈ 'ਤੇ ਅਮਲ ਕਰੇ ਅਤੇ ਫਿਰ ਬਾਕੀਆਂ ਨੂੰ ਉਪਦੇਸ਼ ਕਰੇ। ਇੰਜ ਗਿਆਨੀ ਪੁਰਖ ਨੂੰ ਕਲੇਸ਼ ਨਹੀਂ ਹੋਵੇਗਾ। ਦੂਜਿਆਂ ਨੂੰ ਵੀ ਉਪਦੇਸ਼ ਦੇਣਾ ਹੈ, ਪਹਿਲਾਂ ਉਸਦੇ ਮੁਤਾਬਕ ਆਪ ਅਮਲ ਕਰੇ। ਖੁਦ 'ਤੇ ਸੰਜਮ ਕਰਕੇ ਹੀ ਬਾਕੀਆਂ ਉੱਤੇ ਨਿਯੰਤਰਣ ਹੋ ਸਕਦਾ ਹੈ। ਹਕੀਕਤ ਇਹ ਹੈ ਕਿ ਖੁਦ ਆਪਣੇ ਆਪ 'ਤੇ ਸੰਜਮ ਕਰਨਾ ਮੁਸ਼ਕਲ ਹੈ। ਮਨੁੱਖ ਆਪ ਹੀ ਆਪਣਾ ਮਾਲਕ ਹੈ, ਬੰਦਾ ਦੂਜਾ ਹੋਰ ਕੌਣ ਮਾਲਕ ਹੋ ਸਕਦਾ ਹੈ? ਜੇ ਬੰਦਾ ਆਪਣੇ ਆਪ ਨੂੰ ਸੁਸੰਜਮੀ ਰੱਖੇ ਤਾਂ ਦੁਰਲੱਭ ਮਾਲਕ ਨੂੰ ਵੀ ਪ੍ਰਾਪਤ ਕਰ ਸਕਦਾ ਹੈ। ਪਾਪ ਆਪਣੇ ਆਪ ਤੋਂ ਹੀ ਕੀਤਾ ਜਾਂਦਾ ਹੈ ਤੇ ਆਪਣੇ ਆਪ ਤੋਂ ਹੀ ਪੈਦਾ ਹੁੰਦਾ ਹੈ। ਆਪਣੇ ਆਪ ਤੋਂ ਕੀਤਾ ਹੋਇਆ ਪਾਪ ਮਨੁੱਖ ਨੂੰ ਉਸੇ ਤਰ੍ਹਾਂ ਮਿਥਦਾ ਹੈ ਜਿਵੇਂ ਬਜਰ ਇੰਦਰ ਦਾ ਸ਼ਸਤਰ ਹੀਰੇ ਕੀਮਤੀ ਮਣੀ ਨੂੰ ਚੂਰ ਚੂਰ ਕਰ ਦਿੰਦਾ ਹੈ। ਜਿਸ ਮਨੁੱਖ ਦਾ ਦੁਰਾਚਾਰ ਅਤਿਅੰਤ ਵੱਧ ਗਿਆ ਹੈ, ਉਸ ਦਰਖਤ ਵਾਂਗ ਹੈ ਜੋ ਮਾਲੂਆ ਲਤਾ ਦੀ ਲਪੇਟ ਵਿੱਚ ਆ ਗਿਆ ਹੈ। ਉਸੇ ਤਰ੍ਹਾਂ ਅਮਲ ਕਰਦਾ ਹੈ ਜਿਵੇਂ ਉਸਦੇ ਦੁਸ਼ਮਣ ਚਾਹੁੰਦੇ ਹਨ। ਆਪਣੀ ਹਾਨੀ ਕਰਨ ਵਾਲੇ ਬੁਰੇ ਕੰਮਾਂ ਦਾ ਕਰਨਾ ਸੌਖਾ ਹੈ, ਪਰੰਤੂ ਜੋ ਚੰਗੇ ਅਤੇ ਉਚਿਤ ਕੰਮ ਹਨ ਉਹ ਕਰਨੇ ਔਖੇ ਹਨ। ਜੋ ਮਨੁੱਖ ਸੰਤਾਂ ਦੇ ਧਾਰਮਿਕ ਪੁਰਖਾਂ ਦੇ ਧਰਮ ਦੀ ਨਿੰਦਾ ਕਰਕੇ ਝੂਠੇ ਅਸੂਲਾਂ ਨੂੰ ਕਬੂਲਦਾ ਹੈ, ਉਹਦਾ ਫਲ ਬਾਂਸ ਦੇ ਫਲ ਵਾਂਗ ਆਪਣੀ ਹੀ ਤਬਾਹੀ ਲਈ ਹੁੰਦਾ ਹੈ। ਸਾਡੇ ਆਪਣੇ ਪਾਪ ਸਾਨੂੰ ਹੀ ਕਲੰਕਿਤ ਕਰਦੇ ਹਨ। ਪਾਪ ਨਾ ਕਰਨ ਨਾਲ ਆਪਾਂ ਸੁਧ ਰਹਿੰਦਾ ਹੈ। ਦੂਜੇ ਦੇ ਬਹੁਤ ਵੱਡੇ ਧਰਮ ਲਈ ਵੀ ਆਪਣਾ ਧਰਮ ਨਹੀਂ ਛੱਡਣਾ ਚਾਹੀਦਾ ਹੈ। ਆਪਣੇ ਸੱਚੇ ਧਰਮ ਨੂੰ ਜਾਣ ਕੇ ਉਸਦੀ ਪ੍ਰਾਪਤੀ ਲਈ ਲੱਗ ਜਾਓ। ਬੁਰੇ ਧਰਮ ਦਾ ਪਾਲਣ ਨਾ ਕਰੋ, ਗਫਲਤ ਚ ਨਾ ਪਾਓ, ਝੂਠੇ ਸਿਧਾਂਤਾਂ ਨੂੰ ਨਾ ਮੰਨੋ, ਜਨਮ ਮਰਨ ਦਾ ਚੱਕਰ ਨਾ ਵਧਾਓ, ਉੱਠੋ ਗਫਲਤ ਨਾ ਕਰੋ, ਧਰਮ ਤੇ ਚੰਗਿਆਈ ਦੇ ਕੰਮ ਕਰੋ, ਧਰਮ ਦਾ ਆਚਰਨ ਕਰਨ ਵਾਲਾ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਸੁਖੀ ਰਹਿੰਦਾ ਹੈ। ਮਨੁੱਖ ਚੰਗੇ ਧਰਮ ਦਾ ਪਾਲਣ ਕਰੇ, ਬੁਰੇ ਕੰਮਾਂ ਤੋਂ ਦੂਰ ਰਹੇ, ਧਰਮੀ ਮਨੁੱਖ ਲੋਕ ਤੇ ਪਰਲੋਕ ਦੋਹਾਂ ਥਾਵਾਂ ਤੇ ਸੁਖੀ ਰਹਿੰਦਾ ਹੈ। ਜੋ ਮਨੁੱਖ ਸੰਸਾਰ ਨੂੰ ਪਾਣੀ ਦੇ ਬੁਲਬਲੇ ਵਾਂਗ ਸਮਝਦਾ ਹੈ, ਉਸ ਨੂੰ ਮੌਤ ਨਹੀਂ ਸਤਾਉਂਦੀ। ਇਹ ਦੁਨੀਆਂ ਚਿੱਤਰੇ ਹੋਏ ਸ਼ਾਹੀ ਰਥ ਸਮਾਨ ਹੈ, ਮੂਰਖ ਇਸ ਨੂੰ ਵੇਖ ਕੇ ਖਿੱਚੇ ਜਾਂਦੇ ਹਨ, ਪਰ ਗਿਆਨੀ ਮੁਕਤ ਨਹੀਂ ਹੁੰਦੇ। ਜਿਸ ਨੇ ਜ਼ਿੰਦਗੀ ਦੇ ਪਹਿਲੇ ਪੜਾਅ ਵਿੱਚ ਗਫਲਤ ਕੀਤੀ ਹੈ, ਪਰੰਤੂ ਮਗਰੋਂ ਗਫਲਤ ਵਿੱਚ ਨਹੀਂ ਪਿਆ, ਉਹ ਬਦਲਾਂ ਤੋਂ ਮੁਕਤ ਚੰਨ ਵਾਂਗ ਇਸ ਜਗਤ ਨੂੰ ਪ੍ਰਕਾਸ਼ਿਤ ਕਰਦਾ ਹੈ। ਜਿਸ ਦੇ ਚੰਗੇ ਕਰਮ ਉਸਦੇ ਪਾਪਾਂ ਨੂੰ ਲੁਕਾ ਲੈਂਦੇ ਹਨ, ਉਹ ਮਨੁੱਖ ਇਸ ਦੁਨੀਆਂ ਨੂੰ ਬੱਦਲਾਂ ਤੋਂ ਮੁਕਤ ਚੰਨ ਵਾਂਗ ਪ੍ਰਕਾਸ਼ ਕਰਦਾ ਹੈ। ਇਹ ਦੁਨੀਆਂ ਅੰਨੀ ਹੈ, ਇੱਥੇ ਅੱਖਾਂ ਵਾਲੇ ਬਹੁਤ ਘੱਟ ਹਨ, ਬਹੁਤ ਥੋੜੇ ਬੰਦੇ ਪਿੰਜਰੇ ਤੋਂ ਮੁਕਤ ਪੰਛੀ ਵਾਂਗ ਸਵਰਗ ਲੈਂਦੇ ਹਨ, ਹੰਸ ਆਕਾਸ਼ ਵਿੱਚ ਜਾਂਦੇ ਹਨ, ਮਨੁੱਖ ਸਿੱਧੀ ਦੁਆਰਾ ਆਕਾਸ਼ ਵਿੱਚ ਪੁੱਜਦੇ ਹਨ, ਪਰੰਤੂ ਗਿਆਨੀ ਸੈਨਾ ਸਹਿਤ ਕਾਮ ਜਾਂ ਮੌਤ ਮਾਰ ਨੂੰ ਜਿੱਤ ਕੇ ਇਸ ਸੰਸਾਰ ਤੋਂ ਪਾਰ ਨਿਰਵਾਣ ਨੂੰ ਪ੍ਰਾਪਤ ਕਰਦੇ ਹਨ। ਜੋ ਮਨੁੱਖ ਇੱਕ ਵਾਰ ਧਰਮ ਦੀ ਉਲੰਘਣਾ ਕਰ ਚੁੱਕਿਆ ਹੈ, ਝੂਠ ਬੋਲਦਾ ਹੈ, ਪਰਲੋਕ ਦਾ ਭੈ ਛੱਡ ਚੁੱਕਿਆ ਹੈ, ਉਸ ਲਈ ਕੋਈ ਇਸ ਤਰ੍ਹਾਂ ਦਾ ਪਾਪ ਨਹੀਂ ਹੈ ਜਿਹੜਾ ਉਹ ਨਾ ਕਰ ਸਕੇ। ਕੰਜੂਸ ਦੇਵ ਲੋਕ ਨਹੀਂ ਪੁੱਜਦੇ, ਮੂਰਖ ਦਾਨ ਦੀ ਤਾਰੀਫ ਨਹੀਂ ਕਰਦੇ, ਪਰੰਤੂ ਬੁੱਧੀਵਾਨ ਦਾਨ ਦੀ ਮਹਿਮਾ ਸਮਝ ਕੇ ਅਤੇ ਦਾਨ ਕਰਕੇ ਪਰਲੋਕ ਵਿੱਚ ਸੁੱਖ ਪ੍ਰਾਪਤ ਕਰਦੇ ਹਨ। ਸਾਰੀ ਕਿਰਤ ਵੀ ਦੇ ਇਕੱਲੇ ਰਾਜਾ ਹੋਣ ਤੋਂ ਜਾਂ ਸਵਰਗ ਵਿੱਚ ਪੁੱਜਣ ਤੋਂ ਜਾਂ ਸਾਰੇ ਲੋਕਾਂ ਦੇ ਮਾਲਕ ਹੋਣ ਦੇ ਮੁਕਾਬਲੇ 'ਚ ਸ਼ਰੋਤ ਆਪੱਤੀ ਫਲ ਨੂੰ ਪ੍ਰਾਪਤ ਕਰਨ ਵਾਲਾ ਬਿਹਤਰ ਹੈ। ਜਿਸ ਦੀ ਜਿੱਤ ਨੂੰ ਹਾਰ ਵਿੱਚ ਨਹੀਂ ਬਦਲਿਆ ਜਾ ਸਕਦਾ, ਜਿਸ ਦੀ ਜਿੱਤ ਤੱਕ ਜਗ ਦਾ ਕੋਈ ਵੀ ਬੰਦਾ ਨਹੀਂ ਪੁੱਜ ਸਕਦਾ, ਉਸ ਕਾਲ ਤੇ ਸਥਾਨ ਤੋਂ ਮੁਕਤ ਅਨੰਤ ਵਿਆਪੀ ਬੁੱਧ ਨੂੰ ਕਿਹੜੇ ਰਸਤੇ ਲੈ ਜਾਓਗੇ, ਜਿਸ ਵਿੱਚ ਕਿਤੇ ਵੀ ਲੈ ਜਾਣ ਵਾਲੀ ਤੇ ਫੈਲਾਉਣ ਵਾਲੀ ਜ਼ਹਿਰੀਲੀ ਤ੍ਰਿਸ਼ਨਾ ਦੀ ਬੇਲ ਨਹੀਂ ਹੈ, ਉਸ ਕਾਲ ਤੇ ਸਥਾਨ ਤੋਂ ਮੁਕਤ ਅਨੰਤ ਵਿਆਪੀ ਬੁੱਧ ਨੂੰ ਕਿਹੜੇ ਰਸਤੇ ਲੈ ਜਾਓਗੇ। ਜੋ ਮਨੁੱਖ ਪੂਰਨ ਗਿਆਨੀ ਧਿਆਨੀ ਤੇ ਸੁਚੇਤ ਹਨ ਅਤੇ ਵੈਰਾਗ ਤੇ ਸ਼ਾਂਤੀ ਵਿੱਚ ਮਸਤ ਹਨ, ਉਹਨਾਂ ਨੂੰ ਦੇਵਤੇ ਵੀ ਪਿਆਰ ਕਰਦੇ ਹਨ। ਮਨੁੱਖ ਜੂਨੀ ਔਖੀ ਹੈ, ਮਰਨ ਵਾਲੇ ਦਾ ਜੀਵਨ ਮਰਨੇ ਵਾਲੇ ਦਾ ਜੀਵਣਾ ਔਖਾ ਹੈ, ਸੱਚੇ ਧਰਮ ਦਾ ਸੁਣਨਾ ਔਖਾ ਹੈ ਅਤੇ ਬੁੱਧ ਹੋਣਾ ਜਾਂ ਨਿਰਵਾਣ ਪ੍ਰਾਪਤੀ ਔਖੀ ਹੈ। ਪਾਪ ਨਾ ਕਰਨਾ, ਉਹਦੀ ਦੌਲਤ ਦਾ ਸੰਚੇ ਕਰਨਾ, ਆਪਣੇ ਚਿੱਤ ਨੂੰ ਸ਼ੁੱਧ ਰੱਖਣਾ, ਇਹ ਬੁੱਧਾਂ ਦੀ ਸਿੱਖਿਆ ਹੈ। ਖੇਮਾ ਤੇ ਸਹਿਣਸ਼ੀਲਤਾ ਸਭ ਤੋਂ ਵੱਡਾ ਤਪ ਹੈ, ਪਰੰਤੂ ਬੁੱਧ ਨੇ ਨਿਰਵਾਣ ਨੂੰ ਸਭ ਤੋਂ ਉੱਤਮ ਦਰਜਾ ਦਿੱਤਾ ਹੈ। ਦੂਜਿਆਂ ਨੂੰ ਮਾਰਨ ਵਾਲਾ ਤੇ ਅਪਮਾਨਿਤ ਕਰਨ ਵਾਲਾ ਗਿਹ ਤਿਆਗੀ ਪਰ ਵਰਜਿਤ ਭਿਕਸ਼ੂ ਨਹੀਂ ਹੋ ਸਕਦਾ। ਨਿੰਦਾ ਨਾ ਕਰਨਾ, ਦੂਜੇ ਨੂੰ ਚੋਟ ਨਾ ਪਹੁੰਚਾਉਣਾ, ਸਦਾਚਾਰ ਦੀ ਸਿੱਖਿਆ ਦੇ ਮੁਤਾਬਕ ਸੰਜਮ ਰੱਖਣਾ, ਹਿਸਾਬ ਦੇ ਮੁਤਾਬਕ ਖਾਣ ਪੀਣ, ਇਕਾਂਤ ਵਿੱਚ ਸੌਣਾ ਤੇ ਬੈਠਣਾ, ਚਿੱਤ ਨੂੰ ਧਿਆਨ ਵਿੱਚ ਲਗਾਉਣਾ, ਇਹ ਬੁੱਧ ਦੀ ਸਿੱਖਿਆ ਹੈ। ਸੋਨੇ ਦੇ ਸਿੱਕਿਆਂ ਦੀ ਵਰਖਾ ਨਾਲ ਵੀ ਵਿਸ਼ੇਵਾਲ ਸ਼ਨਾਵਾਂ ਦੀ ਤ੍ਰੇਹ ਨਹੀਂ ਬੁੱਝਦੀ। ਜੋ ਇਸ ਤੱਥ ਨੂੰ ਜਾਣਦਾ ਹੈ ਕਿ ਬੇਸ਼ਾ ਭੋਗ ਥੋੜੇ ਚਿਰ ਲਈ ਸਵਾਦਰੇ ਲੱਗਦੇ ਹਨ ਅਤੇ ਦੁੱਖ ਨੂੰ ਪੈਦਾ ਕਰਦੇ ਹਨ, ਉਹ ਗਿਆਨੀ ਹੈ। ਪੂਰਨ ਬੁੱਧਾ ਸਿੱਖ ਦੇਵਲੋਕ ਦੇ ਭੋਗਾਂ ਵਿੱਚ ਵੀ ਲਗਾਓ ਨਹੀਂ ਰੱਖਦਾ, ਤ੍ਰਿਸ਼ਨਾ ਨੂੰ ਖਤਮ ਕਰਨ ਲਈ ਆਪਣੇ ਆਪ ਨੂੰ ਲਾ ਦਿੰਦਾ ਹੈ। ਮਨੁੱਖ ਭੈ ਖਾ ਕੇ ਪਹਾੜ, ਜੰਗਲ, ਬਾਗ, ਬਗੀਚੇ ਦੇ ਪਵਿੱਤਰ ਦਰਖਤਾਂ ਆਦਿਕ ਦੀ ਸ਼ਰਨ ਲੈਂਦੇ ਹਨ, ਪਰੰਤੂ ਇਹ ਸ਼ਰਨ ਕਲਿਆਣਕਾਰੀ ਨਹੀਂ ਹੁੰਦੀ। ਇਹ ਸ਼ਰਨ ਸਭ ਤੋਂ ਉੱਤਮ ਨਹੀਂ ਹੈ, ਕਿਉਂਕਿ ਇਹਨਾਂ ਦੀ ਸ਼ਰਨ ਵਿੱਚ ਜਾ ਕੇ ਸਾਰੇ ਦੁੱਖਾਂ ਤੋਂ ਛੁਟਕਾਰਾ ਨਹੀਂ ਮਿਲਦਾ। ਜੋ ਵਿਅਕਤੀ ਬੁੱਧ ਧਰਮ ਦੇ ਸੰਘ ਦੀ ਸ਼ਰਨ ਵਿੱਚ ਜਾਂਦਾ ਹੈ, ਚਾਰੇ ਉੱਤਮ ਆਰਜ ਸੱਤਾਂ ਨੂੰ ਗਿਆਨ ਦੁਆਰਾ ਚੰਗੀ ਤਰ੍ਹਾਂ ਜਾਣਦਾ ਹੈ। ਇਸ ਸੰਸਾਰ ਵਿੱਚ ਦੁੱਖ, ਦੁੱਖ ਦੀ ਉਤਪਤੀ ਤੇ ਦੁੱਖ ਦਾ ਨਾਸ਼ ਹੈ ਅਤੇ ਅਸ਼ਟਾਂਗ ਮਾਰਗ ਜੋ ਕਿ ਦੁੱਖ ਨੂੰ ਨਸ਼ਟ ਕਰਦਾ ਹੈ ਸ੍ਰੇਸ਼ਟ ਹੈ। ਇਹ ਆਸਰਾ ਕਲਿਆਣਕਾਰੀ ਹੈ, ਆਸਰਾ ਸਭ ਤੋਂ ਉੱਤਮ ਹੈ। ਇਸ ਆਸਰੇ ਵਿੱਚ ਜਾ ਕੇ ਮਨੁੱਖ ਸਾਰੇ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ। ਗਿਆਨੀ ਪੁਰਖ ਦੁਰਲੱਭ ਹੈ, ਉਹ ਸਾਧੂਸਥਾਨਾਂ ਤੇ ਨਹੀਂ ਜਨਮਦਾ। ਜਿੱਥੇ ਇਸ ਤਰ੍ਹਾਂ ਦਾ ਬੁੱਧੀਮਾਨ ਪੁਰਖ ਜਨਮਦਾ ਹੈ ਉਹ ਖਾਨਦਾਨ ਵਿੱਚ ਸੁੱਖ ਵੱਧਦਾ ਹੈ, ਬੁੱਧ ਹੋਣਾ ਸੁਖਦਾਇਕ ਹੈ, ਸੱਚੇ ਧਰਮ ਦਾ ਉਪਦੇਸ਼ ਸੁਖਦਾਇਕ ਹੈ, ਸੰਗ ਵਿੱਚ ਏਕਤਾ ਸੁਖਦਾਇਕ ਹੈ ਤੇ ਸੋ ਸੰਗਤ ਹੋ ਕੇ ਸਾਧਨਾ ਕਰਨਾ ਸੁਖਦਾਇਕ ਹੈ। ਸਤਿਕਾਰ ਦੇ ਜੰਗ, ਸਤਿਕਾਰ ਦੇ ਯੋਗ ਬੁੱਧਾਂ ਜਾਂ ਉਹਨਾਂ ਦੇ ਸਿੱਖਾਂ ਨੂੰ ਜਿਹੜੇ ਸੰਤਾਨ ਨੂੰ ਜਿੱਤ ਚੁੱਕੇ ਹਨ ਅਤੇ ਸੋਗ ਤੇ ਭੈ ਤੋਂ ਮੁਕਤ ਹੋ ਚੁੱਕੇ ਹਨ। ਇਸ ਤਰ੍ਹਾਂ ਦੇ ਮੁਕਤ ਤੇ ਨਿਰਭਉ ਪੁਰਖਾਂ ਦਾ ਸਤਿਕਾਰ ਤੇ ਉਹਨਾਂ ਦੀ ਸੇਵਾ ਦਾ ਪੁੰਨ ਕਿਸ ਹੱਦ ਤੱਕ ਹੈ ਇਹ ਨਹੀਂ ਕਿਹਾ ਜਾ ਸਕਦਾ। ਦੁਸ਼ਮਣਾਂ ਨਾਲ ਅਸੀਂ ਸੁਖਪੂਰਵਕ ਜੀਵਨ ਬਸਰ ਕਰਦੇ ਹਾਂ ਤੇ ਨਫ਼ਰਤ ਕਰਨ ਵਾਲੇ ਮਨੁੱਖਾਂ ਵਿੱਚ ਅਸੀਂ ਪ੍ਰੇਮ ਨਾਲ ਵਿਚਰਦੇ ਹਾਂ। ਅਸੀਂ ਆਤਰ ਲੋਕਾਂ ਵਿੱਚ ਸੁਖਪੂਰਵਕ ਜੀਂਦੇ ਹਾਂ ਅਤੇ ਰੋਗੀ ਲੋਕਾਂ ਦੇ ਵਿਚਕਾਰ ਅਰੋਗੀ ਹੋ ਕੇ ਵਿਚਰਦੇ ਹਾਂ। ਅਸੀਂ ਲਾਲਚੀ ਲੋਭੀ ਮਨੁੱਖਾਂ ਵਿੱਚ ਲੋਭ ਤੋਂ ਬਾਂਝੇ ਹੋ ਕੇ ਸੁਖਪੂਰਵਕ ਜੀਉਂਦੇ ਹਾਂ ਤੇ ਬਾਸ਼ਨਾ ਵਾਲੇ ਮਨੁੱਖਾਂ ਦੇ ਵਿਚਕਾਰ ਬੈਰਾਗੀ ਹੋ ਕੇ ਵਿਚਰਦੇ ਹਾਂ। ਅਸੀਂ ਕਿਸੇ ਵੀ ਚੀਜ਼ ਨਾਲ ਮੋਹ ਨਾ ਰੱਖਦੇ ਹੋਏ ਸੁਖਪੂਰਵਕ ਜੀਉਂਦੇ ਹਾਂ ਤੇ ਤੇਜਸਵੀ ਦੇਵਤਿਆਂ ਵਾਂਗ ਅਸੀਂ ਵੀ ਖੁਸ਼ੀਆਂ ਮਨਾਂਗੇ। ਜਿੱਤ ਵੈਰ ਨੂੰ ਪੈਦਾ ਕਰਦੀ ਹੈ ਤੇ ਹਾਰਿਆ ਹੋਇਆ ਮਨੁੱਖ ਦੁਖੀ ਰਹਿੰਦਾ ਹੈ, ਪਰੰਤੂ ਜਿਸ ਨੇ ਜਿੱਤ ਤੇ ਹਾਰ ਦੇ ਖਿਆਲ ਨੂੰ ਛੱਡ ਦਿੱਤਾ ਹੈ ਉਹ ਸ਼ਾਂਤ ਕਾਮ ਕ੍ਰੋਧ ਤੋਂ ਰਹਿਤ ਹੈ, ਉਹ ਸੁਖੀ ਜੀਵਨ ਬਤੀਤ ਕਰਦਾ ਹੈ। ਮੋਹ ਮਾਇਆ ਤੋਂ ਵੱਧ ਕੇ ਅੱਗ ਨਹੀਂ, ਈਰਖਾ ਤੋਂ ਵੱਧ ਕੇ ਬੁਰਾਈ ਨਹੀਂ। ਪੰਜ ਸਕੰਧਾਂ ਰੂਪ ਵੇਦਨਾ ਸੰਗਿਆ ਸੰਸਕਾਰ ਤੇ ਅਗਿਆਨ ਤੋਂ ਵੱਧ ਕੇ ਦੁੱਖ ਨਹੀਂ ਤੇ ਸ਼ਾਂਤੀ ਨਿਰਵਾਣ ਤੋਂ ਵੱਧ ਕੇ ਸੁੱਖ ਨਹੀਂ। ਭੁੱਖ ਸਭ ਤੋਂ ਵੱਡੀ ਬਿਮਾਰੀ ਹੈ, ਸਰੀਰ ਧਾਰਨ ਕਰਨਾ ਸਭ ਤੋਂ ਵੱਡਾ ਦੁੱਖ ਹੈ। ਜੋ ਇਸ ਨੂੰ ਸਹੀ ਤੌਰ ਤੇ ਜਾਣ ਲੈਂਦਾ ਹੈ ਉਸਦੇ ਲਈ ਨਿਰਵਾਣ ਸਭ ਤੋਂ ਵੱਡਾ ਸੁੱਖ ਹੈ, ਅਰੋਗ ਹੋਣਾ ਸਭ ਤੋਂ ਵੱਡਾ ਲਾਭ ਹੈ, ਸੰਤੋਖ ਸਭ ਤੋਂ ਵੱਡਾ ਧਨ ਹੈ, ਸ਼ਰਧਾ ਸਭ ਤੋਂ ਵੱਡਾ ਮਿੱਤਰ, ਨਿਰਵਾਣ ਸਭ ਤੋਂ ਵੱਡਾ ਸੁੱਖ ਹੈ। ਮਨੁੱਖ ਵਿਵੇਕ ਅਤੇ ਸ਼ਾਂਤੀ ਨਿਰਵਾਣ ਦੇ ਰਸ ਨੂੰ ਪੀ ਕੇ ਨਿਰਭਉ ਹੁੰਦਾ ਹੈ ਤੇ ਧਰਮ ਦਾ ਮਿੱਠਾ ਰਸ ਪੀ ਕੇ ਪਾਪ ਤੋਂ ਮੁਕਤ ਹੁੰਦਾ ਹੈ। ਸੰਤਾਂ ਦੀ ਦ੍ਰਿਸ਼ਟੀ ਉੱਤਮ ਹੈ, ਉਹਨਾਂ ਦੀ ਸੰਗਤ ਸਦਾ ਸੁਖਦਾਇਕ ਹੈ, ਉਹ ਸਦਾ ਸੁਖੀ ਰਹੇਗਾ ਜਿਸ ਨੂੰ ਮੂਰਖ ਦੇ ਦਰਸ਼ਨ ਨਹੀਂ ਹੁੰਦੇ। ਮੂਰਖਾਂ ਦੀ ਸੰਗਤ ਵਿੱਚ ਰਹਿਣ ਵਾਲਾ ਚਿਰ ਕਾਲ ਤੱਕ ਦੁਖੀ ਰਹਿੰਦਾ ਹੈ, ਮੂਰਖਾਂ ਦੀ ਸੰਗਤ ਸਰਵਦਾ ਦੁਸ਼ਮਣ ਵਾਂਗ ਦੁਖਦਾਇਕ ਹੈ, ਸੰਤਾਂ ਦੀ ਸੰਗਤ ਮਿੱਤਰਾਂ ਦੀ ਸੰਗਤ ਵਾਂਗ ਸੁਖਦਾਇਕ ਹੈ। ਸੰਤ ਗਿਆਨੀ ਬੁੱਧੀਵਾਨ ਕਰਤੱਵ ਦੇ ਪਾਲਣਹਾਰ ਅਤੇ ਅਤਿਅੰਤ ਸਹਿਣਸ਼ੀਲ ਸ੍ਰੇਸ਼ਟ ਮਨੁੱਖ ਦੀ ਸੰਗਤ ਕਰੋ। ਇਸ ਤਰ੍ਹਾਂ ਦੇ ਚੰਗੇ ਤੇ ਬੁੱਧੀਵਾਨ ਬੰਦੇ ਦੀ ਸੰਗਤ ਉਸੇ ਤਰ੍ਹਾਂ ਕਰੋ ਜਿਵੇਂ ਚੰਨ ਆਕਾਸ਼ ਤਾਰਿਆਂ ਦੇ ਮਾਰਗ ਵਿੱਚ ਵਿਚਰਦਾ ਹੈ। ਜਿੱਥੇ ਧਿਆਨ ਲਗਾਉਣਾ ਜ਼ਰੂਰੀ ਹੈ ਉੱਥੇ ਧਿਆਨ ਨਾ ਦੇਣ ਵਾਲਾ ਪਰ ਮਾਰਗ ਸਾਦੀ ਖੋਜ ਛੱਡ ਕੇ ਸੁੱਖ ਦੇ ਪਿੱਛੇ ਭੱਜਣ ਵਾਲਾ ਮਨੁੱਖ ਧਿਆਨੀ ਪੁਰਖ ਨਾਲ ਈਰਖਾ ਕਰਦਾ ਹੈ। ਪਿਆਰੀ ਵਸਤੂਆਂ ਦੀ ਸੰਗਤ ਨਾ ਕਰੋ ਤੇ ਨਾ ਹੀ ਦੋ ਪਿਆਰ ਵਸਤੂਆਂ ਦੀ, ਕਿਉਂਕਿ ਪਿਆਰੀ ਵਸਤੂਆਂ ਦਾ ਵੇਖਣਾ ਵੀ ਦੁਖਦਾਇਕ ਹੈ। ਇਸ ਲਈ ਮਨੁੱਖ ਕਿਸੇ ਵਸਤੂ ਨਾਲ ਪਿਆਰ ਨਾ ਪਾਵੇ, ਕਿਉਂਕਿ ਪਿਆਰੀ ਵਸਤੂ ਦੀ ਜੁਦਾਈ ਬੁਰੀ ਹੈ। ਜਿਸ ਨੂੰ ਕਿਸੇ ਲਈ ਨਾ ਪਿਆਰ ਹੈ ਤੇ ਨਾ ਹੀ ਨਫ਼ਰਤ, ਉਸ ਲਈ ਕੋਈ ਬੰਧਨ ਨਹੀਂ ਹੈ। ਪਿਆਰੀ ਚੀਜ਼ ਤੋਂ ਦੁੱਖ ਉਪਜਦਾ ਹੈ, ਪਿਆਰੀ ਚੀਜ਼ ਤੋਂ ਹੀ ਜਨਮਦਾ ਹੈ। ਜੋ ਪਿਆਰੀ ਵਸਤੂਆਂ ਦੇ ਬੰਧਨ ਤੋਂ ਮੁਕਤ ਹੈ ਉਸਦੇ ਲਈ ਦੁੱਖ ਨਹੀਂ ਹੈ ਤੇ ਭੈ ਕਿਵੇਂ ਹੋ ਸਕਦਾ ਹੈ। ਪ੍ਰੇਮ ਦੁਆਰਾ ਸੋਗ ਪੈਦਾ ਹੁੰਦਾ ਹੈ ਤੇ ਪ੍ਰੇਮ ਦੁਆਰਾ ਭੈ ਉਤਪੰਨ ਹੁੰਦਾ ਹੈ। ਪ੍ਰੇਮ ਤੋਂ ਸੱਖਣੇ ਬੰਦੇ ਨੂੰ ਸੋਗ ਨਹੀਂ ਹੈ ਤੇ ਭੈ ਕਿਵੇਂ ਹੋ ਸਕਦਾ ਹੈ। ਰਾਗ ਤੋਂ ਸੋਗ ਜਨਮਦਾ ਹੈ ਤੇ ਰਾਗ ਤੋਂ ਹੀ ਭੈ, ਜੋ ਰਾਗ ਤੋਂ ਮੁਕਤ ਹੈ ਉਸ ਨੂੰ ਸੋਗ ਨਹੀਂ ਤੇ ਭੈ ਕਿਵੇਂ ਹੋ ਸਕਦਾ ਹੈ। ਕਾਮ ਤੋਂ ਦੁੱਖ ਜਨਮਦਾ ਹੈ ਤੇ ਕਾਮ ਤੋਂ ਭੈ ਉਪਜਦਾ ਹੈ। ਕਾਮ ਤੋਂ ਮੁਕਤ ਬੰਦੇ ਨੂੰ ਸੋਗ ਨਹੀਂ ਹੁੰਦਾ ਤੇ ਭੈ ਕਿਵੇਂ ਹੋ ਸਕਦਾ ਹੈ। ਤ੍ਰਿਸ਼ਨਾ ਤੋਂ ਦੁੱਖ ਪੈਦਾ ਹੁੰਦਾ ਹੈ ਤੇ ਤ੍ਰਿਸ਼ਨਾ ਤੋਂ ਹੀ ਜਨਮਦਾ ਹੈ। ਤ੍ਰਿਸ਼ਨਾ ਤੋਂ ਮੁਕਤ ਬੰਦੇ ਨੂੰ ਦੁੱਖ ਨਹੀਂ ਹੁੰਦਾ ਤੇ ਭੈ ਕਿਵੇਂ ਹੋ ਸਕਦਾ ਹੈ। ਜੋ ਸਦਾਚਾਰ ਗਿਆਨ ਨਾਲ ਭਰਪੂਰ ਹੈ, ਧਰਮ ਦਾ ਮਰਮ ਜਾਣਦਾ ਹੈ, ਸਚਿਆਰਾ ਹੈ ਤੇ ਆਪਣੇ ਕਰਤੱਵ ਪਾਲਦਾ ਹੈ, ਉਸ ਨੂੰ ਕੋਈ ਚੀਜ਼ ਲੋਕੀ ਪਿਆਰ ਕਰਦੇ ਹਨ। ਜਿਸ ਮਨੁੱਖ ਵਿੱਚ ਨਿਰਵਾਣ ਦੀ ਇੱਛਾ ਉਜਾਗਰ ਹੈ, ਜੋ ਮਨ ਵਿੱਚ ਪ੍ਰਸੰਨ ਹੈ ਅਤੇ ਜਿਸ ਦਾ ਚਿੱਤ ਬਾਸ਼ਨਾ ਦੁਆਰਾ ਡਾਵਾਂ ਡੋਲ ਨਹੀਂ ਹੁੰਦਾ, ਉਸ ਨੂੰ ਦਰਿਆ ਦੀ ਧਾਰ ਦੇ ਖਿਲਾਫ ਖੜੇ ਪਾਸੇ ਤਰਨ ਵਾਲਾ ਕਹਿੰਦੇ ਹਨ। ਜਦ ਕੋਈ ਮਨੁੱਖ ਚਿਰਕਾਲ ਤੱਕ ਪਰਦੇਸ ਵਿੱਚ ਰਹਿ ਕੇ ਦੂਰ ਦੇਸ਼ ਤੋਂ ਸੁਰੱਖਿਅਤ ਵਾਪਸ ਆ ਜਾਵੇ, ਦੋਸਤ ਮਿੱਤਰ ਤਾਂ ਰਿਸ਼ਤੇਦਾਰ ਦਾ ਸਵਾਗਤ ਕਰਦੇ ਹਨ। ਚੰਗੇ ਕੰਮ ਕਰਨ ਵਾਲੇ ਦਾ ਇਸ ਸੰਸਾਰ ਤੋਂ ਚਲੇ ਜਾਣ ਦੇ ਮਗਰੋਂ ਉਸਦੇ ਪੁੰਨ ਉਸ ਦਾ ਉਸੇ ਤਰ੍ਹਾਂ ਸਵਾਗਤ ਕਰਦੇ ਹਨ ਜਿਵੇਂ ਰਿਸ਼ਤੇਦਾਰ ਪਰਦੇਸ ਤੋਂ ਵਾਪਸ ਆਏ ਮਿੱਤਰ ਦਾ ਕਰਦੇ ਹਨ। ਜੋ ਕ੍ਰੋਧ ਨਹੀਂ ਕਰਦਾ ਅਭਿਮਾਨ ਦਾ ਤਿਆਗ ਕਰ ਦਿੰਦਾ, ਸੰਸਾਰਕ ਬੰਧਨਾਂ ਨੂੰ ਜਿੱਤ ਲੈਂਦਾ, ਨਾਮਾਂ ਅਤੇ ਰੂਪ ਵਿੱਚ ਲਗਾਓ ਨਹੀਂ ਰੱਖਦਾ ਅਤੇ ਕਿਸੇ ਦੀ ਵਸਤੂ ਲਈ ਮਮਤਾ ਨਹੀਂ ਰੱਖਦਾ, ਉਸ ਨੂੰ ਦੁੱਖ ਨਹੀਂ ਸਤਾਉਂਦੇ। ਜਿਹੜਾ ਮਨੁੱਖ ਤੇਜ਼ ਚੱਲਣ ਵਾਲੇ ਰਥ ਰੂਪੀ ਕ੍ਰੋਧ ਨੂੰ ਕਾਬੂ ਕਰ ਲੈ ਉਹੀ ਸਹੀ ਅਰਥਾਂ ਵਿੱਚ ਸਾਰਥੀ ਹੈ ਅਤੇ ਬਾਕੀ ਤਾਂ ਕੇਵਲ ਲਗਾਮ ਪਾਉਣ ਵਾਲੇ ਹਨ। ਨਿਮਰਤਾ ਦੁਆਰਾ ਕ੍ਰੋਧ ਨੂੰ, ਚੰਗਿਆਈ ਦੁਆਰਾ ਦੁਰਜਨ ਨੂੰ, ਦਾਨ ਦੁਆਰਾ ਕੰਜੂਸ ਨੂੰ, ਸੱਚਾਈ ਦੁਆਰਾ ਕੂੜਿਆਰ ਨੂੰ ਜਿੱਤੋ। ਸੱਚ ਬੋਲੋ, ਕ੍ਰੋਧ ਨਾ ਕਰੋ, ਥੋੜਾ ਜਿਹਾ ਵੀ ਕੋਈ ਕੁਝ ਮੰਗੇ ਤੇ ਦਾਨ ਦਿਓ। ਇਹਨਾਂ ਤਿੰਨਾਂ ਗੱਲਾਂ ਦੁਆਰਾ ਬੰਦਾ ਦੇਵਤਿਆਂ ਦੇ ਨੇੜੇ ਪੁੱਜਦਾ। ਜਿਹੜੇ ਮੁਨੀ ਕਿਸੇ ਨੂੰ ਦੁੱਖ ਨਹੀਂ ਦਿੰਦੇ ਤੇ ਆਪਣੀ ਕਾਇਆ ਤੇ ਸੰਜਮ ਰੱਖਦੇ ਹਨ, ਉਹ ਉਸ ਅਡੋਲ ਅਵਸਥਾ ਨਿਰਵਾਣ ਨੂੰ ਪ੍ਰਾਪਤ ਕਰਦੇ ਹਨ ਜਿੱਥੇ ਜਾ ਕੇ ਦੁੱਖ ਨਹੀਂ ਹੁੰਦਾ ਹੈ। ਜੋ ਸਦਾ ਜਾਗਦੇ ਰਹਿੰਦੇ ਹਨ, ਦਿਨੇ ਦੇ ਰਾਤੀ ਆਪਣੇ ਆਪ ਨੂੰ ਸੰਜਮ ਚ ਰੱਖਦੇ ਹਨ, ਨਿਰਵਾਣ ਪ੍ਰਾਪਤੀ ਲਈ ਯਤਨਸ਼ੀਲ ਹਨ, ਉਹਨਾਂ ਦੇ ਚਿੱਤ ਦੇ ਵਿਕਾਰ ਨਸ਼ਟ ਹੋ ਜਾਂਦੇ ਹਨ। ਇਹ ਅਤੁਲ, ਇਹ ਬਹੁਤ ਚਿਰ ਤੋਂ ਚੱਲੀ ਆ ਰਹੀ ਗੱਲ ਹੈ, ਅੱਜ ਦੀ ਨਹੀਂ। ਲੋਕੀ ਚੁੱਪ ਚਾਪ ਬੈਠਣ ਵਾਲੇ ਨੂੰ ਨਿੰਦਦੇ ਹਨ, ਬਾਤੂਨੀ ਨੂੰ ਵੀ ਨਿੰਦਦੇ ਹਨ, ਘੱਟ ਗੱਲ ਕਰਨ ਵਾਲੇ ਦੀ ਵੀ ਨਿੰਦਾ ਹੁੰਦੀ ਹੈ। ਇਸ ਜਗ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਜਿਸ ਦੀ ਨਿੰਦਾ ਨਾ ਹੁੰਦੀ ਹੋਵੇ। ਨਰੋਲ ਰੂਪ ਵਿੱਚ ਨਿੰਦਤ ਤੇ ਨਰੋਲ ਰੂਪ ਵਿੱਚ ਸੋਭਾਵੰਤ ਬੰਦਾ ਨਾ ਤੇ ਭੂਤਕਾਲ ਵਿੱਚ ਸੀ, ਨਾ ਹੀ ਭਵਿੱਖ ਵਿੱਚ ਹੋਵੇਗਾ, ਨਾ ਹੀ ਵਰਤਮਾਨ ਕਾਲ ਵਿੱਚ ਹੈ। ਸਿਆਣੇ ਮਨੁੱਖ ਜਿਸ ਨੂੰ ਨਿਰਦੋਸ਼, ਬੁੱਧੀਮਾਨ, ਗਿਆਨੀ, ਸਦਾਚਾਰੀ, ਧਿਆਨੀ ਜਾਣਦੇ ਹਨ, ਉਸ ਦੀ ਸਦਾ ਪ੍ਰਸੰਨਤਾ ਕਰਦੇ ਹਨ। ਸੋਨੇ ਦੇ ਸਿੱਕੇ ਤੁਲ ਉਹ ਸੰਤ ਦੀ ਕੌਣ ਨਿੰਦਾ ਕਰ ਸਕਦਾ ਹੈ? ਦੇਵਤੇ ਵੀ ਉਹਦੀ ਪ੍ਰਸੰਸਾ ਕਰਦੇ ਹਨ ਤੇ ਬ੍ਰਹਮਾ ਵੀ ਉਸਦੀ ਤਾਰੀਫ ਕਰਦਾ ਹੈ। ਸਰੀਰ ਦੇ ਦੁਰਾਚਾਰ ਤੋਂ ਆਪਣੀ ਰੱਖਿਆ ਕਰੋ, ਕਾਇਆ ਵਿੱਚ ਸੰਜਮੀ ਰਹੋ, ਸਰੀਰਕ ਦੁਰਾਚਾਰ ਨੂੰ ਛੱਡ ਕੇ ਸਰੀਰਕ ਸਦਾਚਾਰ ਤੇ ਅਮਲ ਕਰੋ, ਦੁਰਵਚਨਾਂ ਤੋਂ ਆਪਣੀ ਰੱਖਿਆ ਕਰੋ, ਬਾਣੀ ਨੂੰ ਸੁਸੰਜਨ ਰੱਖੋ, ਦੁਰਵਚਨਾਂ ਨੂੰ ਛੱਡ ਕੇ ਬਾਣੀ ਦੁਆਰਾ ਸਦਾਚਾਰ ਦੀ ਪਾਲਣਾ ਕਰੋ, ਮਾਨਸਿਕ ਦੁਰਾਚਾਰ ਤੋਂ ਆਪਣੀ ਰੱਖਿਆ ਕਰੋ, ਮਨ ਦੁਆਰਾ ਸੰਜਮੀ ਰਹੋ, ਮਾਨਸਿਕ ਪਾਪਾਂ ਨੂੰ ਛੱਡ ਕੇ ਮਾਨਸਿਕ ਸਦਾਚਾਰ ਦਾ ਪਾਲਣ ਕਰੋ। ਜੋ ਭਵੇਕੀ ਮਨੁੱਖ ਸਰੀਰ, ਮਨ ਅਤੇ ਬਾਣੀ ਵਿੱਚ ਸੰਜਮ ਰੱਖਦੇ ਹਨ ਉਹ ਸੱਚੇ ਸੰਜਮੀ ਹਨ। ਇਹ ਮਨੁੱਖ, ਇਸ ਸਮੇਂ ਤੂੰ ਪੀਲੇ ਪੱਤੇ ਵਾਂਗ ਹੈ, ਜਮਦੂਤ ਤੇਰੇ ਨੇੜੇ ਖਲੋਤੇ ਹਨ, ਤੇਰੇ ਕੋਲ ਆਪਣੀ ਯਾਤਰਾ ਲਈ ਕੋਈ ਸਮੱਗਰੀ ਨਹੀਂ ਹੈ, ਇਸ ਲਈ ਤੂੰ ਆਪਣੇ ਲਈ ਦੀਪ ਟਿਕਾਣਾ ਬਣਾ, ਮਿਹਨਤ ਕਰ, ਗਿਆਨੀ ਹੁਣ ਵਿਕਾਰਾਂ ਨੂੰ ਧੋ, ਜਾਂ ਤੂੰ ਪਾਪ ਤੋਂ ਮੁਕਤ ਹੋ ਜਾਏਗਾ ਤਾਂ ਸੰਤਾਂ ਦੀ ਦਿਵ ਭੂਮੀ ਨੂੰ ਪ੍ਰਾਪਤ ਕਰੇਗਾ। ਇਸ ਸਮੇਂ ਤੇਰੀ ਉਮਰ ਖਤਮ ਹੋ ਚੁੱਕੀ ਹੈ ਤੇ ਤੂੰ ਮੌਤ ਦੇ ਨੇੜੇ ਪੁੱਜ ਚੁੱਕਿਆ ਹੈ, ਤੇਰੇ ਲਈ ਕੋਈ ਮਾਰਗ ਵਿੱਚ ਸਹਾਇਕ ਵੀ ਨਹੀਂ ਹੈ ਤੇ ਨਾ ਹੀ ਯਾਤਰਾ ਲਈ ਕੋਈ ਸਮੱਗਰੀ ਹੀ ਹੈ। ਇਸ ਲਈ ਤੂੰ ਆਪਣੇ ਵਾਸਤੇ ਦੀਪ ਬਣਾ, ਮਿਹਨਤ ਕਰ, ਗਿਆਨੀ ਬਣ, ਵਿਕਾਰਾਂ ਨੂੰ ਧੋ, ਜਾਂ ਪਾਪ ਤੋਂ ਮੁਕਤ ਹੋ ਜਾਵੇਗਾ ਤੇ ਜਨ ਦੇ ਬੁਢਾਪੇ ਨੂੰ ਨਹੀਂ ਪ੍ਰਾਪਤ ਕਰ ਸਕੇਗਾ। ਚਾਹੀਦਾ ਹੈ ਕਿ ਜਿਵੇਂ ਸੁਨਿਆਰਾ ਚਾਂਦੀ ਨੂੰ ਸਾਫ ਕਰਦਾ ਹੈ, ਉਸੇ ਤਰ੍ਹਾਂ ਬੁੱਧੀਮਾਨ ਪੁਰਸ਼ ਪਲ ਪਲ ਵਿੱਚ ਥੋੜਾ ਥੋੜਾ ਕਰਕੇ ਆਪਣੇ ਮੈਲ ਨੂੰ ਸਾੜ ਦੇਵੇ। ਲੋਹੇ ਤੋਂ ਉਤਪੰਨ ਜੰਗਾਲ ਜਿਵੇਂ ਉਸ ਤੋਂ ਪੈਦਾ ਹੋ ਕੇ ਉਸੇ ਨੂੰ ਖਾ ਸੁੱਟਦਾ ਹੈ, ਤਿਵੇਂ ਦੁਰਾਚਾਰੀ ਦੇ ਆਪਣੇ ਹੀ ਕਰਨ ਉਸ ਨੂੰ ਭੈੜੇ ਪਾਸੇ ਲੈ ਜਾ ਕੇ ਨਸ਼ਟ ਕਰ ਦਿੰਦੇ ਹਨ। ਪੂਜਾ ਪਾਠ ਦਾ ਕਰਨਾ ਮਨ ਦਾ ਮੈਲ ਹੈ, ਮੁਰੰਮਤ ਨਾ ਕਰਨਾ ਮਕਾਨ ਦਾ ਮੈਲ ਹੈ, ਆਲਸ ਦੇਹ ਸੁੰਦਰਤਾ ਦਾ ਮੈਲ ਹੈ, ਗਫਲਤ ਕਰਨਾ ਪਹਿਰੇਦਾਰ ਦਾ ਮੈਲ ਔਗਣ ਹੈ, ਇਸਤਰੀ ਦਾ ਮੈਲ ਦੁਰਾਚਾਰ ਹੈ, ਦਾਤਾ ਦਾ ਮੈਲ ਕੰਜੂਸੀ ਲਾਲਚ ਹੈ, ਲੋਕ ਤੇ ਪਰਲੋਕ ਦੋਹਾਂ ਦਾ ਮੈਲ ਪਾਪ ਕਰਨ ਹਨ। ਵਿਦਿਆ ਜਾਂ ਅਗਿਆਨ ਸਭ ਤੋਂ ਵੱਡਾ ਮੈਲ ਹੈ। ਇਸ ਲਈ ਭਿਕਸ਼ੂ ਇਸ ਅਗਿਆਨ ਦੀ ਮੈਲ ਨੂੰ ਧੋ ਕੇ ਨਿਰਮਲ ਬਣੋ। ਜੋ ਬੇਸ਼ਰਮ ਹੈ, ਕਾਂ ਵਾਂਗ ਚਲਾਕ ਹੈ, ਵਿਨਾਸ਼ਕਾਰੀ ਹੈ, ਦੂਜਿਆਂ ਦੀ ਚੁਗਲੀ ਕਰਨ ਵਾਲਾ ਹੈ, ਬੜ ਬੋਲਾ ਅਤੇ ਨੀਚ ਹੈ, ਇਹ ਜੱਗ ਵਿੱਚ ਉਸ ਲਈ ਜੀਣਾ ਸੌਖਾ ਹੈ। ਪਰੰਤੂ ਜੋ ਨਿਤ ਪਵਿੱਤਰਤਾ ਦੀ ਖੋਜ ਕਰਦਾ, ਸ਼ਰਮਦਾਰ, ਨਲੇਪ ਹੈ, ਨਿਮਰ ਹੈ, ਵੇਦਾਂਗ ਅਤੇ ਬੁੱਧੀਵਾਨ, ਇਸ ਜੱਗ ਵਿੱਚ ਉਹਦਾ ਜੀਣਾ ਔਖਾ ਹੈ। ਜੋ ਜੀਵਾਂ ਦੀ ਹੱਤਿਆ ਕਰਦਾ ਹੈ, ਕੂੜਿਆ ਰਿਹਾ ਹੈ, ਜੋ ਕੁਝ ਉਸਨੂੰ ਨਹੀਂ ਦਿੱਤਾ ਗਿਆ ਉਸ ਨੂੰ ਲੈਣਾ ਲੋਚਦਾ ਹੈ, ਪ੍ਰਾਇ ਤੀਵੀਂ ਕੋਲ ਜਾਂਦਾ ਹੈ ਤੇ ਸ਼ਰਾਬ ਅਤੇ ਨਸ਼ੀਲੀਆਂ ਚੀਜ਼ਾਂ ਦੇ ਪਾਉਣ ਵਿੱਚ ਆਪਣੇ ਆਪ ਨੂੰ ਗਵਾ ਦਿੰਦਾ ਹੈ। ਉਹ ਇਸ ਦੁਨੀਆਂ ਵਿੱਚ ਆਪਣੀਆਂ ਜੜ੍ਹਾਂ ਆਪੇ ਪੁੱਟਦਾ ਹੈ। ਇਹ ਭਲੇ ਲੋਕ, ਤੂੰ ਇਹ ਗੱਲ ਚੰਗੀ ਤਰ੍ਹਾਂ ਜਾਣ ਲੈ ਕਿ ਬੁਰਾਈਆਂ ਦਾ ਰੋਕਣਾ ਬੜਾ ਔਖਾ ਹੈ। ਇਸ ਵਿੱਚ ਤੂੰ ਵੇਖ ਕੇ ਕਿਤੇ ਲੋਭ ਅਤੇ ਧਰਮ ਤੈਨੂੰ ਚਿਰਕਾਲ ਤੱਕ ਖਰਾਬ ਨਾ ਕਰਨ। ਲੋਕੀ ਆਪਣੀ ਸ਼ਰਧਾ ਨਾਲ ਦਾਨ ਦਿੰਦੇ ਹਨ। ਜਿਹੜਾ ਬੰਦਾ ਦੂਜਿਆਂ ਦੇ ਖਾਣ ਪੀਣ ਨੂੰ ਵੇਖ ਕੇ ਸੜਦਾ ਹੈ, ਉਹ ਨਾ ਦਿਨੇ ਤੇ ਨਾ ਰਾਤੀ ਕਦੇ ਵੀ ਚੈਨ ਨਹੀਂ ਪਾ ਸਕਦਾ ਅਥਵਾ ਕਦੇ ਵੀ ਸਮਾਧੀ ਨਹੀਂ ਲਾ ਸਕਦਾ। ਜਿਸ ਦੇ ਅੰਦਰੋਂ ਈਰਖਾ ਦੀ ਭਾਵਨਾ ਜਿਹੜੋਂ ਫੁੱਟੀ ਗਈ ਹੈ, ਉਹ ਸਦੀ ਵੀ ਇਕਾਗਰਤਾ ਪ੍ਰਾਪਤ ਕਰਦਾ ਹੈ। ਰਾਗ ਲਗਾਓ ਦੇ ਤੁਲ ਕੋਈ ਅੱਗ ਨਹੀਂ, ਘਿਰਣਾ ਦੇ ਤੁਲ ਕੋਈ ਗ੍ਰਹਿ ਨਹੀਂ, ਮੋਹ ਦੇ ਤੁਲ ਕੋਈ ਫੰਦਾ ਨਹੀਂ, ਤ੍ਰਿਸ਼ਨਾ ਦੇ ਤੁਲ ਕੋਈ ਨਦੀ ਨਹੀਂ ਹੈ। ਦੁਨੀਆਂ ਦੇ ਦੋਸ਼ ਵੇਖਣੇ ਸੌਖੇ ਹਨ, ਪਰੰਤੂ ਆਪਣੇ ਦੋਸ਼ ਵੇਖਣੇ ਔਖੇ ਹਨ। ਮਨੁੱਖ ਦੂਜੇ ਦੇ ਦੋਸ਼ਾਂ ਨੂੰ ਕੱਖਾਂ ਵਾਂਗ ਉਡਾਉਂਦਾ ਫਿਰਦਾ, ਪਰੰਤੂ ਆਪਣੇ ਦੋਸ਼ਾਂ ਨੂੰ ਉਸੇ ਤਰ੍ਹਾਂ ਢੱਕਦਾ ਜਿਵੇਂ ਧੋਖੇਬਾਜ਼ ਆਪਣੀਆਂ ਛੱਟਾਂ ਨੂੰ ਜੁਆਰੀ ਤੋਂ। ਜੋ ਦੂਜਿਆਂ ਦੇ ਹੀ ਦੋਸ਼ਾਂ ਨੂੰ ਵੇਖਦਾ ਹੈ, ਸਦਾ ਦੂਜਿਆਂ ਦੇ ਦੋਸ਼ਾਂ ਤੇ ਕ੍ਰੋਧ ਕਰਦਾ ਹੈ, ਉਸ ਦੇ ਦੋਸ਼ ਵੱਧਦੇ ਜਾਂਦੇ ਹਨ, ਆਰੋ ਨਿਰਵਾਣ ਤੋਂ ਪਰੇ ਹਟਦਾ ਜਾਂਦਾ ਹੈ। ਆਕਾਸ ਵਿੱਚ ਕੋਈ ਮਾਰਗ ਨਹੀਂ, ਬਾਹਰ ਕੋਈ ਭਿੱਖੂ ਨਹੀਂ, ਲੋਕੀ ਜੰਜਾਲਾਂ ਵਿੱਚ ਪਏ ਹੋਏ, ਪਰੰਤੂ ਸੰਤ ਤਥਾਗਤ ਜੰਜਾਲ ਤੋਂ ਮੁਕਤ ਹਨ। ਆਕਾਸ ਵਿੱਚ ਕੋਈ ਮਾਰਗ ਨਹੀਂ ਹੈ, ਬਾਹਰੀ ਚਿੰਨ੍ਹਾਂ ਤੋਂ ਕੋਈ ਭਿਕਸ਼ੂ ਨਹੀਂ ਹੈ, ਸੰਸਕਾਰ ਸਕੰਧ ਸਰੀਵੀ ਨਹੀਂ ਤੇ ਬੁੱਧ ਅਡੋਲ ਰਹਿੰਦੇ ਹਨ। ਹਵਾ ਵਿੱਚ ਮਾਰਗ ਨਹੀਂ, ਬਾਹਰੀ ਚਿੰਨ੍ਹਾਂ ਤੇ ਕਿਰਿਆਵਾਂ ਦੁਆਰਾ ਮਨੁੱਖ ਸ਼੍ਰਵਣ ਬੈਰਾਗੀ ਨਹੀਂ ਹੋ ਸਕਦਾ, ਜੀਵ ਅਮਰ ਸਰੀਵੀ ਨਹੀਂ ਹਨ, ਬੁੱਧ ਜਾਂ ਗਿਆਨੀ ਚੰਚਲਤਾ ਤੋਂ ਰਹਿਤ ਹਨ। ਆਕਾਸ ਵਿੱਚ ਮਾਰਗ ਨਹੀਂ ਹੈ, ਬੁੱਧ ਦੇ ਮਾਰਗ ਨੂੰ ਸਵੀਕਾਰ ਕਰਨ ਵਾਲਿਆਂ ਤੋਂ ਭਿੰਨ ਸ਼੍ਰਵਣ ਨਹੀਂ ਹੋ ਸਕਦਾ। ਇਹ ਨਾਸ਼ਵਾਨ ਸੰਸਾਰ ਵਿੱਚ ਕੁਝ ਵੀ ਸਦੀਵੀ ਨਹੀਂ, ਬੁੱਧ ਅਡੋਲ ਹੁੰਦੇ ਹਨ। ਜੋ ਬਗੈਰ ਸੋਚੇ ਸਮਝੇ ਜਲਦਬਾਜ਼ੀ ਨਾਲ ਕੰਮ ਕਰਦਾ ਹੈ, ਉਹ ਧਰਮਾਤਮਾ ਨਹੀਂ ਕਿਹਾ ਜਾ ਸਕਦਾ। ਜੋ ਅਰਥ ਅਤੇ ਅਨਰਥ ਦੋਹਾਂ ਉੱਤੇ ਵਿਚਾਰ ਤੇ ਨਿਰਣਾ ਕਰਦਾ ਹੈ, ਉਹ ਸਿਆਣਾ ਗਿਆਨੀ ਹੈ। ਉਹ ਮਨੁੱਖ ਧਰਮਾਤਮਾ ਹੈ, ਧਰਮ ਦਾ ਰੱਖਕ ਹੈ ਅਤੇ ਬੁੱਧਵਾਨ ਹੈ, ਜੋ ਕਿ ਦੂਜਿਆਂ ਨੂੰ ਸ਼ਾਂਤੀ ਵਿਚਾਰ ਤੇ ਧਰਮ ਦੇ ਮੁਤਾਬਕ ਅੱਗੇ ਵਧਾਉਂਦਾ ਹੈ। ਜੋ ਵਿਅਕਤੀ ਬੜਬੋਲਾ ਹੈ ਉਹ ਗਿਆਨੀ ਨਹੀਂ ਹੁੰਦਾ, ਪਰੰਤੂ ਜੋ ਖਿਮਾਵੰਤ ਹੈ, ਘਿਰਣਾ ਤੇ ਭੈ ਤੋਂ ਮੁਕਤ ਹੈ, ਉਹ ਗਿਆਨੀ ਕਿਹਾ ਜਾਂਦਾ ਹੈ। ਵਧੇਰੀਆਂ ਗੱਲਾਂ ਨਾਲ ਕੋਈ ਧਰਮ ਦਾ ਗਿਆਤਾ ਨਹੀਂ ਹੋ ਸਕਦਾ, ਪਰੰਤੂ ਜੋ ਥੋੜ੍ਹਾ ਸੁਣ ਕੇ ਇੰਦਰੀਆਂ ਕਾਇਆ ਰਾਹੀਂ ਅਮਲ ਕਰਦਾ ਹੈ ਤੇ ਧਰਮ ਦੀ ਰਾਮਨਾ ਨਹੀਂ ਕਰਦਾ, ਨਿਸੰਦੇਹ ਉਹ ਧਰਮ ਦਾ ਗਿਆਤਾ ਹੈ। ਮਨੁੱਖ ਧੌਲਿਆਂ ਨਾਲ ਬੁੱਢਾ ਨਹੀਂ ਹੁੰਦਾ, ਕੇਵਲ ਉਸਦੀ ਉਮਰ ਪੱਕ ਜਾਂਦੀ ਹੈ, ਪਰੰਤੂ ਉਹ ਨਾਮ ਮਾਤਰ ਹੀ ਬੁੱਢਾ ਕਿਹਾ ਜਾਂਦਾ ਹੈ। ਉਹ ਮਨੁੱਖ ਬਜ਼ੁਰਗ ਕਿਹਾ ਜਾਂਦਾ ਹੈ ਜਿਸ ਦੇ ਅੰਦਰ ਸੱਚ, ਧਰਮ, ਹਿੰਸਾ, ਸੰਜਮ ਤੇ ਸਵੈ ਕਾਬੂ ਹੈ ਅਤੇ ਵਿਕਾਰਾਂ ਤੋਂ ਮੁਕਤ ਤੇ ਬੁੱਧੀਵਾਨ ਹੈ। ਈਰਖਾ ਰੱਖਣ ਵਾਲਾ, ਸਵਾਰਥੀ ਤੇ ਦੁਰਜਨ ਮਨੁੱਖ ਕੇਵਲ ਮਿੱਠੇ ਬੋਲਾਂ ਦਾ ਸੁੰਦਰ ਰੂਪ ਨਾਲ ਸੁਰਜਨ ਨਹੀਂ ਹੋ ਸਕਦਾ। ਜਿਸ ਦੇ ਅੰਦਰ ਇਹ ਸਭ ਈਰਖਾ, ਲਾਲ, ਧੋਖੇਬਾਜ਼ੀ, ਦੋਸ਼ ਨਸ਼ਟ ਹੋ ਗਏ ਹਨ ਤੇ ਜੜੋਂ ਫੁੱਟ ਦਿੱਤੇ ਗਏ ਹਨ, ਜੋ ਘਿਰਣਾ ਤੋਂ ਮੁਕਤ ਅਤੇ ਬੁੱਧੀਵਾਨ ਹੈ, ਨਿਸੰਦੇਹ ਉਹ ਸਾਧੂ ਪੁਰਖ ਹੈ। ਜੋ ਸੰਜਮੀ ਕੂੜਿਆ ਰਿਹਾ ਹੈ, ਉਹ ਸਿਰਫ ਸਿਰ ਮੁੰਡਾ ਲੈਣ ਨਾਲ ਭਿਕਸ਼ੂ ਨਹੀਂ ਹੋ ਸਕਦਾ। ਜੋ ਇੱਛਾ ਤੇ ਲੋਭ ਨਾਲ ਭਰਪੂਰ ਹੈ ਉਹ ਜਤੀ ਕਿਵੇਂ ਹੋ ਸਕਦਾ, ਜਿਹਦੇ ਆਪਣੇ ਨਿੱਕੇ ਤੇ ਵੱਡੇ ਸਾਰੇ ਪਾਪਾਂ ਨੂੰ ਸਭ ਤਰ੍ਹਾਂ ਖਤਮ ਕਰ ਲਿਆ ਹੈ। ਉਹ ਸ਼ਰਮਣ ਕਿਹਾ ਜਾਂਦਾ ਹੈ ਕਿਉਂਕਿ ਉਸਨੇ ਸਾਰੀਆਂ ਬੁਰਾਈਆਂ ਨੂੰ ਸ਼ਾਂਤ ਕਰ ਦਿੱਤਾ ਹੈ। ਦੂਜਿਆਂ ਕੋਲੋਂ ਕੇਵਲ ਲਿਖਿਆ ਮੰਗਣ ਨਾਲ ਕੋਈ ਭਿਕਸ਼ੂ ਨਹੀਂ ਹੋ ਸਕਦਾ। ਜੋ ਸੰਪੂਰਨ ਧਰਮ ਦਾ ਪਾਲਣ ਕਰਦਾ ਹੈ ਉਹ ਭਿਕਸ਼ੂ ਹੈ। ਕੇਵਲ ਮੰਗ ਧੋਪਣੇ ਨਾਲ ਕੋਈ ਭਿਕਸ਼ੂ ਨਹੀਂ ਹੋ ਸਕਦਾ। ਜੋ ਇਸ ਜੱਗ ਵਿੱਚ ਪੁੰਨ ਤੇ ਪਾਪ ਨੂੰ ਛੱਡ ਕੇ ਪਵਿੱਤਰ ਜੀਵਨ ਬਸਰ ਕਰਦਾ ਹੈ ਅਤੇ ਇਸ ਲੋਕ ਵਿੱਚ ਗਿਆਨ ਪੂਰਵ ਵਰਤਦਾ ਹੈ ਉਹ ਨਿਸੰਦੇਹ ਭਿਕਸ਼ੂ ਉਹ ਭਿੱਖੂ ਹੈ। ਮਾਨ ਦੁਆਰਾ ਕੋਈ ਮੁਨੀ ਨਹੀਂ ਹੋ ਜਾਂਦਾ। ਜੋ ਸਮਝੇ ਦਾ ਮੂਰਖ ਤੇ ਅਗਿਆਨੀ ਹੈ। ਜੋ ਗਿਆਨੀ ਮਨੁੱਖ ਤਕੜੀ ਵਾਂਗ ਪਰਖ ਕੇ ਬੁਰਾਈ ਨੂੰ ਛੱਡ ਕੇ ਚੰਗਿਆਈ ਨੂੰ ਅਪਣਾਉਂਦਾ ਹੈ ਉਹ ਸੰਤ ਹੈ। ਜੋ ਬੁਰਿਆਈ ਨੂੰ ਛੱਡ ਦਿੰਦਾ ਹੈ ਉਹ ਮੁਨੀ ਹੈ। ਬੁਰਾਈਆਂ ਨੂੰ ਛੱਡਣ ਦੇ ਕਾਰਨ ਹੀ ਮੁਨੀ ਕਿਹਾ ਜਾਂਦਾ ਹੈ। ਜੋ ਦੋਵੇਂ ਲੋਕਾਂ ਨੂੰ ਸਮਝਦਾ ਹੈ ਉਹ ਮੁਨੀ ਕਿਹਾ ਜਾਂਦਾ। ਜੋ ਜੀਵਾਂ ਦੀ ਹੱਤਿਆ ਕਰਦਾ ਉਹ ਸ੍ਰੇਸ਼ਟ ਨਹੀਂ, ਪਰੰਤੂ ਜੋ ਸਾਰੇ ਪ੍ਰਾਣੀਆਂ ਲਈ ਦਇਆ ਦ੍ਰਿਸ਼ਟੀ ਰੱਖਦਾ ਉਹ ਸ੍ਰੇਸ਼ਟ ਹੈ। ਨਾ ਸਿਰਫ ਸਦਾਚਾਰ ਤੇ ਵਰਤ ਦੁਆਰਾ, ਨਾ ਵਧੇਰੀ ਗਿਆਨ ਚਰਚਾ ਨਾਲ, ਨਾ ਸਮਾਧੀ ਰਾਹੀਂ ਤੇ ਨਾ ਹੀ ਇਕਾਂਤਵਾਸ ਨਾਲ ਅਤੇ ਨਾ ਹੀ ਖਿਆਲ ਤੋਂ ਕਿ ਮੈਂ ਅਭਿਮਾਨੀਆਂ ਨੂੰ ਅਪ੍ਰਾਪਤ ਵੈਰਾਗ ਦਾ ਸੁੱਖ ਪੁਗਾ ਰਿਹਾ। ਇਹ ਭਿਕਸ਼ੂ ਸੰਤੋ, ਜਦ ਤੱਕ ਚਿੱਤ ਦੇ ਐਬਾਂ ਆਸ਼ਰਵਾਂ ਦਾ ਨਾਸ ਨਾ ਹੋ ਜਾਏ ਤਦ ਤੱਕ ਆਪਣੇ ਉੱਤੇ ਵਿਸ਼ਵਾਸ ਨਾ ਕਰੋ। ਸਤਿਨਾਮ।